ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨਹੀਂ ਸੁਣਿਆ ਦੁਖ ਸੁਖ ਮੇਰਾ ਤਉ ਬਿਦ ਨੀਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨਹੀਂ ਸੁਣਿਆ ਦੁਖ ਸੁਖ ਮੇਰਾ ਤਉ ਬਿਦ ਨੀਕੀ ਖਟਾਨੀ ਜੀ ਕੀ ਏਕੈ ਹੀ ਪਹਿਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ ਤਿਨ ਤਿਲ ਨਹੀਂ ਕੀਮਤ ਜਾਨੀ ਰਹਾਉ ਅੰਮ੍ਰਿਤ ਨਾਮ ਨਿਰਮੋਲ ਕਹੀਰਾ ਗੁਰ ਦੀਨੋ ਮੰਤਾਨੀ ਡਿਗੈ ਨ ਡੋਲੈ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ ਓਏ ਜੋ ਬੀਚ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਣਕ ਵਖਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਨੀ ਕਹੋ ਨਾਨਕ ਨਿਹ ਚਲ ਘਰ ਬਾਂਧਿਓ ਗੁਰ ਕੀਓ ਬੰਧਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਨੀ ਕਹੋ ਨਾਨਕ ਨਿਹਚਲ ਘਰ ਬਾਂਧਿਓ ਗੁਰ ਕੀਓ ਬੰਧਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਵਾਹਿਗੁਰੂ ਸਾਹਿਬ ਜੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣਨਾ ਵਿਚਾਰੋ ਕੋਈ ਮਾਟੀ ਕਾ ਕਿਆ ਸੁਆਮੀ ਮਾਨਸ ਕੀ ਗਤ ਵੇਹੀ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭੇਖਾਰੀ ਜੀਓ ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ ਹਰ ਦੀ ਜੈ ਨਾਮ ਪਿਆਰੀ ਜੀਓ ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ ਹਰ ਦੀ ਜੈ ਨਾਮ ਪਿਆਰੀ ਜੀਓ
ਪਰਮ ਸਨਮਾਨਯੋਗ ਦੀਨ ਦੁਨੀਆਂ ਦੇ ਸਾਹਿਬ ਚਵਰ ਛਤਰ ਅਤੇ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਏਮਾਨ ਸਮੁੱਚੀ ਮਾਨਵਤਾ ਦੇ ਸਾਂਝੇ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੀ ਪਾਵਨ ਪਵਿੱਤਰ ਚਰਨ ਹਜ਼ੂਰੀ ਅੰਦਰ ਸੁਭਾਏਮਾਨ ਸਤਿਗੁਰੂ ਜੀ ਦਾ ਸੁੰਦਰ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਮੂਹ ਜਨ ਹਜ਼ੂਰ ਦੀ ਰੱਬੀ ਰਹਿਮਤ ਦੇ ਮਹਾਨ ਪਾਤਰ ਹੋ ਜੋ ਰੋਜ਼ਾਨਾ ਦੀ ਤਰ੍ਹਾਂ ਪਾਵਨ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰਿਆਂ ਲਈ ਦੂਰ ਦੁਰੇਡੇ ਤੋਂ ਚੱਲ ਕਰਕੇ ਸਾਹਿਬਾਂ ਦੇ ਚਰਨਾਂ ਦੇ ਵਿੱਚ ਨਮਸਤਕ ਹੁੰਦੇ ਹੋ ਔਰ ਇਸ ਦਰੋਂ ਘਰੋਂ ਜੋ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਸਮੁੱਚੀ ਮਾਨਵਤਾ ਦੇ ਭਲੇ ਲਈ ਸਤਿਗੁਰੂ ਜੀ ਪਾਵਨ ਹੁਕਮ ਬਖਸ਼ਿਸ਼ ਕਰਦੇ ਹਨ ਉਸ ਪਾਵਨ ਹੁਕਮ ਦੀ ਵਿਚਾਰ ਇਸ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪਾਵਨ ਸ਼ਬਦ ਦੀ ਵਿਚਾਰਧਾਰਾ ਦੇ ਨਾਲ ਜੁੜਦੇ ਹਾਂ ਸਤਿਗੁਰੂ ਜੀ ਰਹਿਮਤ ਕਰਨ ਆਓ ਅੱਜ ਅੰਮ੍ਰਿਤ ਵੇਲੇ ਤੋਂ ਬਖਸ਼ਿਸ਼ ਕੀਤਾ ਹੋਇਆ ਅਕਾਲ ਪੁਰਖ ਵਾਹਿਗੁਰੂ ਜੀ ਦੇ ਘਰ ਦਾ ਸੁਨੇਹਾ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਪਿਤਾ ਜੀ ਦੀ ਮਿੱਠੀ ਔਰ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ ਆਓ ਗੁਰੂ ਸਵਾਰੇ ਖਾਲਸਾ ਜੀ ਆਪ ਸਮੂਹ ਸੰਗਤਾਂ ਜੋ ਇਸ ਪਾਵਨ ਚਰਨ ਅਸਥਾਨਾਂ ਤੇ ਸਾਹਿਬਾਂ ਦੇ ਪਾਵਨ ਚਰਨਾਂ ਦੇ ਵਿੱਚ ਜੁੜ ਬੈਠੇ ਹੋ ਦੇਸ਼ ਵਿਦੇਸ਼ ਵਿੱਚ ਜਿੱਥੇ ਵੀ ਕੋਈ ਭਾਵਨਾ ਵਾਲਾ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠਾ ਹੋਇਆ ਭਾਵਨਾ ਸਦਕਾ ਇਸ ਅਸਥਾਨ ਨਾਲ ਜੁੜਿਆ ਹੋਇਆ ਹੈ ਸਮੂਹ ਜਨ ਮਨੋਬਿਰਤੀਆਂ ਇਕਾਗਰ ਕਰੀਏ ਧੰਨ ਗੁਰੂ ਅਰਜਨ ਦੇਵ ਪਿਤਾ ਜੀ ਦੀ ਬਖਸ਼ਿਸ਼ ਕੀਤੀ ਹੋਈ ਇਸ ਪਿਆਰੀ ਦਾਤ ਨੂੰ ਹਿਰਦੇ ਦੀਆਂ ਝੋਲੀਆਂ ਦੇ ਵਿੱਚ ਵਸਾਉਣ ਦਾ ਯਤਨ ਕਰੀਏ ਸਮੂਹ ਜਨ ਗੁਰੂ ਚਰਨਾਂ ਦੇ ਨਾਲ ਜੁੜ ਕਰਕੇ ਅਸੀਸ ਦੀ ਦਾਤ ਬਖਸ਼ਿਸ਼ ਕਰੋ ਦੋਨੋਂ ਹੱਥ ਜੋੜ ਲਵਾਓ ਹਾਜ਼ਰੀ ਪਿਆਰ ਵਿੱਚ ਭਿੱਜ ਕੇ ਉਚਾਰਨ ਕਰੋ ਜੀ ਸਤਨਾਮ ਵਾਹੇ ਗੁਰੂ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ जिसका तन मन तन सब तिसका, सोई सुगड़ सुजानी।
तन तन सतगुरु श्री गुरु अर्जन देव जी महाराज, जिन्ह ने प्यार भरिया बचन मानवता की झोली पाया है, साहिब श्री गुरु ग्रंथ साहब जी के पावन अंग 671 और 72 दे उते अज दा ये पावन बचन सुभाए मान है। गुरु सवारियां दी रसना तो समुचे बचन दा मूल पाठ सरवण कीता है। पहले बंद तो साहिब दी कृपा सदका विचार आरंभ होई है, जिथे हजूर कृपालता करदे ने, जिस का तन मन तन सब तिसका, सोई सुगड़ सुजानी। जेड़ा भी गुरु दे घर भावना लैके जीव, वो किसी भी धर्म मजहब जात गोत संबंधी होवे, पर जदों मालक दे चरणा दे विच आके खड़ोंदा है ते चेता रहे उहदियां भावनावां अकाल पुरख परमात्मा दे चरणा नाल जुड़दियां ने। जिस अकाल पुरख ने समुची मानवता नू पैदा कीता है, इत्थे महाराज कहिंदे ने अकाल पुरख ऐसा सुगड़ है, ऐसा सियाणा है, ऐसा सुजान है, जिन्हें सानू तन जिन्हें मन और धन भाव संसारी तौर ते पदार्थां दी दात बख्शिश कीती है। भाव अर्थ इस दे हन, साहिब गुरु अर्जन देव महाराज पिता जी दे जदों राम कली राग दे विच्चों बचन पढ़दे हां, सतगुरु कहिंदे ने कि मिली होई जिंदगी इस तरीके दे नाल जी कि तेरा हर एक पल जिहड़ा वो परमात्मा पिता दे चरणा दे नाल जुड़िया रहे। ध्यान देना, जदों सुखमणी साहब पढ़ते हैं ना, तो सच्चे पातशाह कहिंदे ने रमैया के गुण चेत परानी, कवन मूल ते कवन दृष्टानी, जिन तू साज सवार शिंगारिया, गर्भ अगन मह जिने उभारिया, बार व्यवस्था तुझे प्यारे दूध, पर जोबन भोजन सुख सूद, बिरद पया ऊपर साक सैन, मुख अपियाओ बैठ को दैन। भाव अर्थ की हन कि जिंदगी नू इस तन नू कल्ले नू भी वेख के चलीए, ते महाराज कहिंदे ने उहदी याद कदे ना विसरे। जदों अक्सर अर्ज करां आप सचखंड श्री हरिमंदर साहिब जी दे दर्शन दीदारियां लई भागां वाले हो, इत्थे आउंदे हो, होर गुरधामां दे जिथे दीदार करदे हो, भावना सहित अर्ज करदा जावां, गुरु के अनिन श्रद्धालु भावना वाले सिख सत्कारयोग भगत पूरन सिंह जी, जिन्हां जदों पिंगलवाड़े की आरंभता की, अज भी अपनी जिंदगी च एक बार पिंगलवाड़ा जरूर वेख के जायो, उत्थे वसदे हुए लोगों नू वेखोगे, अपने तन नू वेखोगे, सिर्फ ते सिर्फ इस हिरदे दे विच्चों शुकराना निकलेगा। क्यों? महाराज कहिंदे ने जिहे प्रसाद सुनह करन नाद, जिहे प्रसाद पेखें बिस्माद, जिहे प्रसाद बोलें अमृत रसना, जिहे प्रसाद सुख सहजे बसना। भाव तू वेख रहे हैं, सुन रहे हैं, बोल रहा है, सच जानिए सब अकाल पुरख की कृपा है, उहदी रहमत तो बिना यह जिंदगी किसे जोगी नहीं। बचन सांझा कर रहा सा राम कली राग दा। महाराज पिता कहिंदे ने कल्ले तन नू पहला वेखी, इस तन नू वेख ए बनिया किवें। वेखो किन्नियां मूर्तियां ने दुनिया च, कोई मिट्टी तो बनती होएगी, कोई सोने तो बने, पित्तल तो बने, लकड़ तो बने, कई धातां दीआं मूर्तियां हो सकदियां ने, पर गुरमुखो ਪਾਣੀ ਦੀ ਕੋਈ ਮੂਰਤੀ ਨਹੀਂ ਬਣਾ ਸਕਦਾ। ਸਾਹਿਬ ਕਹਿੰਦੇ ਇਸ ਤਨ ਨੂੰ ਵੇਖ, ਪਰਮਾਤਮਾ ਨੇ ਇਸ ਤਨ ਨੂੰ ਪਾਣੀ ਤੋਂ ਘੜਿਆ ਹੈ। ਰੱਬੀ ਬਾਣੀ ਦਾ ਬਚਨ ਹੈ ਰਾਮ ਕਲੀ ਰਾਗ ਕਿ ਇਸ ਪਾਣੀ ਤੇ ਜਿੰਨ ਤੂੰ ਘੜਿਆ, ਮਾਟੀ ਕਾਲੇ ਦੇਹੁਰਾ ਕਰਿਆ, ਉਕਤ ਜੋਤ ਲੈ ਸੁਰਤ ਪ੍ਰੀਖਿਆ, ਮਾਤ ਗਰਭ ਮੈਂ ਜਿੰਨ ਤੂੰ ਰਾਖਿਆ, ਰਾਖਣ ਹਾਰ ਸੰਭਾਰ ਮਨਾ, ਸਗਲੇ ਛੋਟ ਵਿਚਾਰ ਮਨਾ। ਭਲਿਆ ਆ ਤਨ ਜਿਹੜਾ ਇਹ ਵੀ ਉਸ ਅਕਾਲ ਪੁਰਖ ਦਾ ਬਖਸ਼ਿਆ। ਅਸੀਂ ਬਚਨ ਪੜ੍ਹਦੇ ਹਾਂ, ਜੀਓ ਪਾਏ ਪਿੰਡ ਜਿੰਨ ਸਾਜਿਆ ਦਿੱਤਾ ਪਹਿਨਣ ਖਾਣ। ਸੁਖਮਣੀ ਸਾਹਿਬ ਜੀ ਦੇ ਤੇ ਬਚਨ ਵਾਰ ਵਾਰ ਚੇਤਾ ਹੀ ਇਹ ਕਰਾਉਂਦੇ ਨੇ ਕਿ ਤਨ ਮਿਲਿਆ ਤੇ ਤਾਂ ਵੀ ਉਹਨੂੰ ਚੇਤਾ ਕਰ, ਭਲਿਆ ਇਹਦੇ ਵਿੱਚ ਜਿੰਦ ਹੈ ਤੇ ਤਾਂ ਵੀ ਉਹਨੂੰ ਚੇਤਾ ਕਰ। ਸਤਿਗੁਰੂ ਦੀ ਬਾਣੀ ਤੇ ਇੱਥੋਂ ਤੱਕ ਵੀ ਆਖਦੀ ਹੈ ਕਿ ਮਾਂ ਦੀ ਕੁੱਖ ਨੂੰ ਜਦੋਂ ਭਾਗ ਲੱਗਦਾ, ਮਾਂ ਇਸ ਗੱਲ ਤੋਂ ਤੇ ਜਾਣੂ ਹੈ ਕਿ ਅਕਾਲ ਪੁਰਖ ਨੇ ਕਿਰਪਾ ਕੀਤੀ, ਮੈਨੂੰ ਮਾਂ ਬਣਨ ਦਾ ਸੁਭਾਗ ਦੇ ਦਿੱਤਾ। ਪਰ ਚੇਤਾ ਰਹੇ, ਕੋਈ ਮਾਂ ਦੁਨੀਆਂ 'ਚ ਇਹ ਨਹੀਂ ਜਾਣਦੀ ਕਿ ਸਰੀਰ ਵਿੱਚ ਵੱਸਦਾ ਹੋਇਆ ਸਰੀਰ, ਕੁੱਖ ਵਿੱਚ ਵੱਸ ਰਹੀ ਔਲਾਦ ਦੇ ਵਿੱਚ ਆਤਮਾ ਕਦੋਂ ਪ੍ਰਵੇਸ਼ ਕਰਦੀ ਹੈ ਦੁਨੀਆਂ 'ਚ ਕੋਈ ਨਹੀਂ ਉਹ ਜਾਣਦਾ। ਮਹਾਰਾਜ ਕਹਿੰਦੇ ਨੇ ਤਨ ਨੂੰ ਵੇਖ, ਮਨ ਨੂੰ ਵੇਖ, ਜਿਹਨੂੰ ਤੇਰੇ ਪਦਾਰਥ ਦਿੱਤੇ ਨੇ ਇਹ ਸਭ ਕੁਝ ਉਸ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ। ਇਸ ਲਈ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਭਾਵਨਾ ਔਰ ਸ਼ਰਧਾ ਸਹਿਤ ਚੇਤੇ ਕਰਿਆ ਕਰ।
ਤੇ ਨਹੀਂ ਸੁਣਿਆ ਦੁੱਖ ਸੁਖ ਮੇਰਾ, ਤੋ ਬਿਦਨੀ ਕੀ ਖਟਾਨੀ।
ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ, ਭਾਵਨਾ ਸਾਰੇ ਸ਼ਬਦ ਦੇ ਵਿੱਚ, ਇੱਕ ਪੱਖ ਦੇ ਉੱਤੇ ਸਾਰਾ ਸ਼ਬਦ ਪਰਕਰਮਾ ਕਰ ਰਿਹਾ ਕਿ ਮੇਰੇ ਹਿਰਦੇ ਦੀ ਬੇਬਲਤਾ, ਮੇਰੀ ਆਤਮਾ ਦੀ, ਮੇਰੀ ਜਿੰਦ ਦੀ ਆਵਾਜ਼ ਕੌਣ ਸੁਣੇਗਾ। ਧਿਆਨ ਦਿਓ, ਬਹੁਤ ਭਟਕਣਾ ਹੈ ਇਨਸਾਨੀ ਜੀਵਨ ਦੇ ਅੰਦਰ, ਪਰ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਅੱਜ ਦਾਰਾਇਆਂ ਨੂੰ ਨਿਵਾਜ਼ ਰਹੇ ਨੇ। ਹਜ਼ੂਰ ਕਹਿੰਦੇ ਨੇ ਭਲਿਆ ਕਦੀ ਜ਼ਿੰਦਗੀ ਦੇ ਵਿੱਚ ਭਟਕੀ ਨਾ, ਜਿਹਨੇ ਤਨ ਦਿੱਤਾ ਹੈ, ਕਿਉਂਕਿ ਤਨ ਦੇਣ ਵਾਲਾ ਦੂਜਾ ਕੋਈ ਨਹੀਂ। ਮੈਂ ਫਿਰ ਇਹਨੂੰ ਦੋ ਬੋਲਾਂ 'ਚ ਕਹਾਂ, ਸਾਇੰਸ ਬਹੁਤ ਤਰੱਕੀ ਕਰ ਸਕਦੀ ਹੈ, ਪਰ ਧਿਆਨ ਦਿਓ ਸਾਇੰਸ ਹਵਾ ਨਹੀਂ ਬਣਾ ਸਕਦੀ। ਸਾਇੰਸ ਤਰੱਕੀ ਕਰੇਗੀ ਪਰ ਸਰੀਰ ਦੀ ਪੈਦਾਇਸ਼ ਜਿਹੜੀ ਹੈ ਉਹ ਸਾਇੰਸ ਦੇ ਹੱਥ ਵਿੱਚ ਨਹੀਂ ਹੈ। ਸਾਇੰਸ ਤਰੱਕੀ ਕਰ ਸਕਦੀ ਹੈ ਪਰ ਸਾਇੰਸ ਸਾਹ ਮੁੱਕ ਜਾਣ 'ਤੇ ਇਹ ਸਾਹ ਨਹੀਂ ਦੁਬਾਰਾ ਦੇ ਸਕਦੀ। ਪਰ ਗੁਰੂ ਕੈਸਾ ਹੈ, ਅਕਾਲ ਪੁਰਖ ਕੈਸਾ ਹੈ? ਮਹਾਰਾਜ ਕਹਿੰਦੇ ਨੇ ਸਰੀਰ ਉਹਨੇ ਦਿੱਤਾ ਹੋਇਆ, ਸਭ ਕੁਝ ਉਹਦਾ ਦਿੱਤਾ ਹੈ। ਭਲਿਆ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਕੋਈ ਸਾਡੇ ਅੰਦਰ ਦੇ ਦੁੱਖਾਂ ਦੀ ਬੇਬਲਤਾ ਨੂੰ ਜਾਣਦਾ ਹੈ, ਉਹਦੇ ਤੋਂ ਬਿਨਾਂ ਕੋਈ ਦੂਜਾ ਸੁਣਨ ਵਾਲਾ ਨਹੀਂ। ਤਾਂ ਉਹ ਬਿਦ ਨੀਕੀ ਖਟਾਨੀ, ਸਭ ਤੋਂ ਚੰਗਾ ਸੁਭਾਗ ਹੈ ਕਿ ਸਾਡੇ ਹਿਰਦੇ ਦੀਆਂ, ਸਾਡੇ ਦਿਲਾਂ ਦੀਆਂ ਸੁਣਨ ਵਾਲਾ ਇੱਕ ਅਕਾਲ ਪੁਰਖ ਪਰਮਾਤਮਾ ਹੈ ਜਿਹੜਾ ਸਾਰੇ ਜੀਆਂ ਨੂੰ ਸਦਾ ਆਪਣੇ ਸੀਨੇ ਲਾ ਕੇ ਰੱਖਦਾ ਹੈ।
ਜੀ ਕੀ ਇੱਕ ਹੀ ਪਹਿਮਾਨੀ।
ਮਹਾਰਾਜ ਰਖਾਓ ਬੰਦ ਵਿੱਚ ਕਿਰਪਾਲਤਾ ਕਰਦੇ ਨੇ, ਜੀ ਕੀ ਇੱਕ ਹੀ ਪਹਿਮਾਨੀ। ਧਿਆਨ ਦਿਓ, ਜੀ ਦੇ ਅੱਖਰੀ ਅਰਥ ਤਕਰੀਬਨ ਸਾਰੇ ਵਿਦਵਾਨਾਂ ਅਰਥ ਕੀਤੇ ਨੇ ਆਤਮਾ, ਜਿੰਦ, ਜਿਹੜੀ ਸਰੀਰ ਦੇ ਵਿੱਚ ਸਾਡੇ ਇੱਕ ਪ੍ਰਕਿਰਿਆ ਚੱਲਦੀ ਹੈ ਜਿਹਨੂੰ ਸਰੀਰ ਨਹੀਂ ਜਾਣਦਾ, ਪਰ ਉਹ ਆਤਮਾ ਦੀਆਂ ਭਾਵਨਾਵਾਂ ਪਰਮਾਤਮਾ ਨਾਲ ਜੁੜੀਆਂ ਨੇ। ਇੱਕ ਬਚਨ ਪਹਿਲਾਂ ਪੜ੍ਹੀਏ, ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਕਹੋ ਕਬੀਰ ਹਮ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟੈ ਨਾ ਮੰਚ। ਦੂਸਰਾ ਬੋਲ ਵਿਦਵਾਨਾਂ ਦਾ ਪੜ੍ਹੀਏ, ਉਹ ਕਹਿੰਦੇ ਨੇ, ਸਾਗਰ ਹੋਵੇ ਤੇ ਜਿਹੜਾ ਸਾਗਰ ਹੈ ਸਾਗਰ ਦੀ ਡੈਫੀਨੇਸ਼ਨ ਲਿਖਣੀ ਹੋਵੇ ਸਿਰਫ ਇਹੀ ਲਿਖਿਆ ਜਾਏਗਾ H2O ਭਾਵ ਹਾਈਡਰੋਜਨ ਪਲੱਸ ਆਕਸੀਜਨ ਦੋਵੇਂ ਮਿਲ ਜਾਣ ਤੇ ਪਾਣੀ ਬਣਦਾ। ਸਾਗਰ ਦੀ ਡੈਫੀਨੇਸ਼ਨ ਵੀ ਇਹੀ ਹੈ ਤੇ ਗੁਰਮੁਖੋ ਇੱਕ ਛੋਟੀ ਜਿਹੀ ਪਾਣੀ ਦੀ ਬੂੰਦ ਹੋਵੇ ਉਹਦੀ ਡੈਫੀਨੇਸ਼ਨ ਵੀ ਇੱਕ ਬੂੰਦ ਦੀ ਡੈਫੀਨੇਸ਼ਨ ਵੀ ਹਾਈਡਰੋਜਨ ਤੇ ਆਕਸੀਜਨ ਹੈ। ਇੱਕ ਹੈ ਪਰਮਾਤਮਾ ਅਕਾਲ ਪੁਰਖ ਨਿਰਾਕਾਰ ਸ਼ਕਤੀ, ਇੱਕ ਹੈ ਸਾਡੇ ਸਰੀਰਾਂ ਵਿੱਚ ਵਸ ਰਹੀ ਆਤਮਾ। ਧਿਆਨ ਦਿਓ ਇੱਥੇ ਹਜ਼ੂਰ ਕਿਹਾ ਜੀ ਕੀ ਇੱਕ ਹੈ ਹੀ ਪੈਮਾਨੀ, ਜਿੰਦ ਦੀ ਜਿਹੜੀ ਭਾਵਨਾ ਹੈ ਉਹ ਕੇਵਲ ਤੇ ਕੇਵਲ ਇੱਕ ਦੇ ਚਰਨਾਂ 'ਚ ਕਬੂਲ ਹੋਏਗੀ। ਇੱਕ ਅਰਦਾਸ ਹੈ ਗੁਰਮੁਖੋ ਇਹਨਾਂ ਲਬਾਂ ਤੋਂ ਇਸ ਰਸਨਾ ਤੋਂ ਨਿਕਲੀ ਹੋਈ, ਉਹ ਬੋਲ ਖਿਮਾ ਕਰਨਾ ਕਿਸੇ ਅੱਗੇ ਵੀ ਕਹੇ ਜਾ ਸਕਦੇ ਨੇ। ਇਸ ਗੱਲ ਨੂੰ ਆਪ ਬਹੁਤ ਪਿਆਰ ਵਾਲੇ ਭਲੀ ਪੂਰਤ ਜਾਣਦੇ ਹੋ, ਸ਼ਾਇਦ ਬਹੁਤਾਤ ਲੋਕਾਂ ਦੀਆਂ ਅਜੋਨੀਆਂ ਭਾਵਨਾਵਾਂ ਗੁਰੂ 'ਤੇ ਨਾ ਟਿਕੀਆਂ ਹੋਣ ਜਿੰਨੇ ਲੋਕਾਂ ਦੀ ਆਸਥਾ ਅੱਜ ਸਰੀਰਾਂ 'ਤੇ ਟਿਕਦੀ ਜਾ ਰਹੀ ਹੈ। ਪਰ ਸਤਿਗੁਰੂ ਮਹਾਰਾਜ ਪਿਤਾ ਕਹਿ ਰਹੇ ਨੇ ਕਿ ਆਹ ਜਿਹੜੀ ਜ਼ੁਬਾਨ ਦਾ ਬੋਲ ਕਿਤੇ ਵੀ ਬੋਲਿਆ ਜਾਏਗਾ ਪਰ ਸੱਚ ਜਾਣੀ ਇਹ ਬੋਲ ਕਿਸੇ ਵੀ ਸਰੀਰ ਅੱਗੇ ਬੋਲ ਪਰ ਇਹ ਬੋਲ ਤੇਰਾ ਪ੍ਰਵਾਨ ਨਹੀਂ ਹੋਣਾ। ਬੜੇ ਲੋਕ ਨੇ ਜਿਨ੍ਹਾਂ ਅੱਗੇ ਲੋਕ ਅੱਜ ਤਰਲੇ ਲੈਂਦੇ ਨਜ਼ਰ ਆਉਂਦੇ ਨੇ, ਕਈ ਵਾਰ ਅਗਲਾ ਬੰਦਾ ਇਹ ਵੀ ਕਹਿ ਦਿੰਦਾ ਜਿਹੜਾ ਕਿਸੇ ਗੱਦੀ 'ਤੇ ਬੈਠਾ ਪਖੰਡ ਕਰਦਾ ਹੋਵੇ ਉਹ ਕਹੇਗਾ ਭਲਿਆ ਮੈਂ ਜਾਣਦਾ ਸੀ ਪਰ ਤੂੰ ਕਿਹੜਾ ਮੈਨੂੰ ਬੋਲ ਕੇ ਦੱਸਿਆ। ਇਹ ਘਰ ਐਸਾ ਨਹੀਂ। ਸੱਚੇ ਪਾਤਸ਼ਾਹ ਕਹਿੰਦੇ ਨੇ ਵਿਣ ਬੋਲਿਆ ਸਭ ਕਿਛ ਜਾਣਦਾ ਕਿਸੇ ਅੱਗੇ ਕੀਚੇ ਅਰਦਾਸ। ਭਲਿਆ ਜ਼ਰੂਰੀ ਨਹੀਂ ਵੀ ਇੱਥੇ ਬੋਲ ਕੇ ਕਹਿਣਾ ਪਏਗਾ, ਇੱਥੇ ਅੰਦਰ ਦੀ ਗੱਲ ਜਿਹੜੀ ਜਿੰਦ ਤੋਂ ਇੱਕ ਵਾਰੀ ਫੁਰਨਾ ਨਿਕਲਿਆ ਗੁਰੂ ਦੇ ਚਰਨਾਂ 'ਚ ਉਹ ਪ੍ਰਵਾਨ ਹੋ ਜਾਂਦਾ। ਸਤਿਗੁਰੂ ਦੇ ਹੋਰ ਬਚਨ ਰੱਬੀ ਬਾਣੀ 'ਚੋਂ ਪੜ੍ਹੀਏ। ਮਹਾਰਾਜ ਕਹਿੰਦੇ ਨੇ ਕਿ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖਰਾਸ ਤਾ ਕੋ ਵਿਘਨ ਨ ਕੋਊ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ। ਜਿੰਦ ਦਾ ਫੁਰਨਾ ਜਿਹੜਾ ਹੈ ਉਹ ਗੁਰੂ ਦੇ ਚਰਨਾਂ ਦੇ ਵਿੱਚ ਹੀ ਪ੍ਰਵਾਨ ਹੁੰਦਾ। ਛੋਟੀਆਂ ਛੋਟੀਆਂ ਉਦਾਹਰਨਾਂ ਕਹਾਂ, ਸਾਖੀਆਂ ਤੁਸੀਂ ਸਭਨਾਂ ਨੇ ਬਹੁਤ ਵਾਰ ਸੁਣੀਆਂ। ਮੋਗੇ ਦਾ ਫਰੀਦਕੋਟ ਦਾ ਇਲਾਕਾ ਹੈ, ਦੀਨ ਦੁਨੀਆ ਦੇ ਮਾਲਕ ਮੀਰੀ ਪੀਰੀ ਦੇ ਸ਼ਹਿਨਸ਼ਾਹ ਤਨ ਤਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਤਿਨ੍ਹਾਂ ਦੇ ਚਰਨਾਂ ਨਾਲ ਜੁੜੇ ਹੋਏ ਅਨਿੰਨ ਸ਼ਰਧਾਲੂ ਭਾਈ ਸਾਹਿਬ ਭਾਈ ਸਾਧੂ ਜੀ ਅਤੇ ਤਿਨ੍ਹਾਂ ਦੇ ਸਪੁੱਤਰ ਭਾਈ ਰੂਪਾ ਜੀ। ਹੁਣ ਧਿਆਨ ਦਿਓ, ਗੁਰੂ ਇਕੱਲੇ ਤਨ ਦੀ ਜਿਹੜੀ ਪਹਿਨਣ ਵਾਲੀ ਗੱਲ ਹੈ ਨਾ ਤਾਂ ਗੁਰੂ ਤਨ ਤੱਕਦਾ ਨਾ ਗੁਰੂ ਸੰਸਾਰੀ ਪਦਾਰਥ ਵੇਖਦਾ, ਗੁਰੂ ਤੇ ਅੰਦਰ ਦੀ ਭਾਵਨਾ ਨੂੰ ਤੱਕਦਾ ਕਿ ਜਿਹੜਾ ਭਾਵਨਾ ਲੈ ਕੇ ਆਇਆ ਉਹ ਗੱਲ ਨਾਲ ਜ਼ਰੂਰ ਲਾਵਾਂਗੇ। ਸਤਿਗੁਰੂ ਦੇ ਚਰਨਾਂ 'ਚ ਦੋਨੋਂ ਪਿਤਾ ਪੁੱਤ ਜਿਹੜੇ ਅਰਦਾਸ ਕੀ ਕਰਦੇ ਨੇ, ਲੱਕੜਾਂ ਕੱਟਦਿਆਂ ਘੜੇ ਦਾ ਜਲ ਛਕਣ ਲੱਗਿਆਂ ਮਨ 'ਚ ਵਿਚਾਰ ਆਈ ਪਿਤਾ ਜੀ ਜਲ ਬੜਾ ਠੰਡਾ, ਕਾਸ਼ ਕਿਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਆ ਜਾਣ ਤੇ ਜਲ ਉਹ ਛਕਣ, ਕੈਸੀ ਕਿਰਪਾ ਵਰਤ ਜਾਏ। ਬਾਪੂ ਆਖਿਆ ਪੁੱਤਰਾ ਜੇ ਮਨ ਦੀ ਭਾਵਨਾ ਬੈਠ ਚੌਂਕੜਾ ਮਾਰ ਕੇ ਕਰੀਏ ਅਰਦਾਸ, ਅੰਦਰ ਦੀ ਜਿਹੜੀ ਆਤਮਾ ਹੈ ਉਹਦੇ ਬੋਲ ਗੁਰੂ ਦੇ ਚਰਨਾਂ 'ਚ ਪ੍ਰਵਾਨ ਹੁੰਦੇ ਨੇ। ਅਸੀਂ ਸਾਖੀ ਪੜ੍ਹਦੇ ਹਾਂ। ਹੁਣ ਸਿੱਖ ਦੇ ਕੋਲ ਸੁਨੇਹਾ ਕੀ ਹੈ? ਕੋਈ ਬਾਹਰੀ ਸੁਨੇਹਾ ਨਹੀਂ, ਆਤਮਾ ਦੀ ਅਰਦਾਸ ਜੀ ਕੀ ਇੱਕ ਹੀ ਪੈਮਾਨੀ। ਜੀ ਦੀ ਅਰਦਾਸ ਗੁਰੂ ਦੇ ਚਰਨਾਂ 'ਚ, ਸਤਿਗੁਰੂ ਜਲ ਛਕਣ ਲਈ ਚਲੇ ਜਾਂਦੇ ਨੇ ਕਿਤੇ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਅਤੇ ਕਿੱਥੇ ਕਸ਼ਮੀਰ ਦੇ ਇਲਾਕੇ 'ਚ ਬਿਰਧ ਮਾਂ ਭਾਗ ਭਰੀ ਬੈਠੀ ਹੈ, ਜੋਦੜੀਆਂ ਇਹ ਕਰਦੀ ਹੈ ਮੇਰੇ ਸਤਿਗੁਰੂ ਸੱਦੜਾ ਆਉਣ ਵਾਲਾ ਹੈ, ਇਸ ਸਰੀਰ ਨੇ ਮੁੱਕ ਜਾਣਾ ਪਰ ਜੀਂਦੇ ਜੀ ਅਰਦਾਸ ਹੈ ਸਿਰਫ ਇੱਕ ਵਾਰ ਇਹਨਾਂ ਦੀਦਿਆਂ ਨੂੰ ਆਪਣੀ ਦੀਦ ਬਖਸ਼ ਦਿਓ, ਹੋਰ ਕੁਝ ਨਹੀਂ ਚਾਹੀਦਾ। ਸਤਿਗੁਰੂ ਇੱਥੋਂ ਜਾ ਕੇ ਉਸ ਮਾਂ ਨੂੰ ਆਪਣੇ ਸੀਨੇ ਨਾਲ ਲਾਉਂਦੇ ਨੇ। ਬੜੀਆਂ ਅਨੇਕਾਂ ਉਦਾਹਰਨਾਂ ਕਿ ਜੀ ਦੀ ਭਾਵਨਾ, ਬੇਨਤੀ ਕਰਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਖੜੋਂਦੇ ਹੋ, ਘਰ ਦੇ ਵਿੱਚ ਬਹਿ ਕੇ ਬਾਣੀ ਪੜ੍ਹਦੇ ਹੋ, ਮਹਾਰਾਜ ਕਹਿੰਦੇ ਇਹ ਕਦੀ ਨਹੀਂ ਹੋ ਸਕਦਾ ਕਿ ਕਦੇ ਸਿੱਖ ਦੀ ਅਰਦਾਸ ਪ੍ਰਵਾਨ ਨਾ ਹੋਵੇ। ਹਾਂ, ਅਰਦਾਸ ਜਿਹੜੀ ਉਹ ਨਿੱਜ ਦੇ ਸਵਾਰਥ ਲਈ ਨਾ ਹੋਵੇ। ਇੱਥੇ ਤੇ ਐਸੀ ਗੱਲ ਸੀ, ਗੁਰੂ ਦੇ ਚਰਨਾਂ 'ਚ ਬੇਨਤੀ ਹੈ, ਮਹਾਰਾਜ ਸਾਰੇ ਲੋਕ ਦਾਤਾਂ ਮੰਗਣ ਆਉਂਦੇ ਨੇ, ਮੈਂ ਵੀ ਪੁੱਤ ਮੰਗਣ ਆਈ ਹਾਂ। ਮਹਾਰਾਜ ਮੁਸਕਰਾ ਕੇ ਕਹਿੰਦੇ ਨੇ, ਬੱਚੀ ਤੇਰੇ ਭਾਗਾਂ ਦੇ ਵਿੱਚ ਔਲਾਦ ਦੀ ਦਾਤ ਨਹੀਂ, ਅੱਖੀਆਂ ਭਰੀਆਂ ਤੁਰੀ ਜਾ ਰਹੀ ਹੈ, ਮਾਂ ਸੁਲੱਖਣੀ ਭਾਈ ਗੁਰਦਾਸ ਜੀ ਮਿਲ ਪੈ। ਐ ਮੇਰੀ ਇਹ ਭੈਣੇ, ਇਸ ਦਰੋਂ ਰੋਂਦਿਆਂ ਨਹੀਂ ਕਿਸੇ ਨੂੰ ਜਾਂਦਿਆਂ ਤੱਕਿਆ, ਕੀ ਹੋਇਆ? ਉਹਨੇ ਬੇਨਤੀ ਦੱਸੀ, ਕਹਿਣ ਲੱਗੇ ਨਹੀਂ ਮੰਗਣਾ ਨਹੀਂ ਆਇਆ, ਚੱਲ ਮੇਰੇ ਨਾਲ, ਕਲਮ ਲੈ, ਦੁਆਤ ਲੈ, ਕਾਗਜ਼ ਲੈ ਕੇ ਚਰਨਾਂ 'ਚ ਬੇਨਤੀ ਕਹੀ ਕਿ ਤੁਸੀਂ ਹੀ ਹੋ ਇੱਥੇ ਵੀ ਲਿਖਣ ਵਾਲੇ ਅਤੇ ਉੱਥੇ ਵੀ ਲਿਖਣ ਵਾਲੇ। ਬੇਨਤੀ ਦੇ ਬੋਲ ਸਨ, ਇਹ ਸੋਹਣੀਆਂ ਦਾੜੀਏ ਚਿੱਟੀਏ ਪੱਗੇ, ਅਰਜ਼ ਕਰੇਨੀਆਂ ਗੁਰੂ ਹਰਗੋਬਿੰਦ ਜੀ ਅੱਗੇ, ਨਾਮ ਸੁਲੱਖਣੀ ਪਿੰਡ ਮੇਰਾ ਚੱਬੇ, ਮੈਂ ਨਿਫਲ ਜਾਂਦੀ ਨੂੰ ਦਾਤਾ ਕੋਈ ਤੇ ਫਲ ਲੱਗੇ। ਇੱਕ ਪੁੱਤਰ ਮੰਗਣ ਵਾਲੀ ਅੱਜ ਸੱਤ ਪੁੱਤਰਾਂ ਨਾਲ ਝੋਲੀ ਭਰ ਕੇ ਚਲੀ ਗਈ। ਧਿਆਨ ਦਿਓ, ਸਾਖੀਆਂ ਦਾ ਖੰਡਨ ਨਹੀਂ, ਗੱਲ ਹੈ ਭਾਵਨਾ। ਹੁਣ ਕਿੰਨੀ ਕੁ ਸੰਗਤ, ਕਿੰਨੇ ਕੁ ਭਾਵਨਾ ਵਾਲੇ ਸ਼ਰਧਾਲੂ ਸਿੱਖ ਗੁਰੂ ਦੇ ਚਰਨਾਂ 'ਚ ਜੁੜਦੇ ਨੇ, ਕੀ ਐਸਾ ਹੋ ਸਕਦਾ ਵੀ ਕਿਸੇ ਦੀ ਅਰਦਾਸ ਨਾ ਪ੍ਰਵਾਨ ਹੋਈ ਹੋਵੇ? ਪਰ ਗੁਰੂ ਨੇ ਇੱਕ ਗੱਲ ਜ਼ਰੂਰ ਸਮਝਾਈ ਕਿ ਭਲਿਆ ਭਟਕੀ ਨਾ, ਥਾਂ ਥਾਂ 'ਤੇ ਨਾ ਤੁਰਿਆ ਫਿਰੀ। ਆਹ ਤੈਨੂੰ ਇੱਕ ਗੱਲ ਹੋਰ ਸਮਝਾਵਾਂ, ਪੜ੍ਹੋ ਬਚਨ ਬਾਬਾ ਕਬੀਰ ਸਾਹਿਬ ਮਹਾਰਾਜ ਦਾ। ਹਜ਼ੂਰ ਕਹਿੰਦੇ ਨੇ, ਰੇ ਜੀ ਨੇ ਲੱਜ, ਲਾਜ ਤੋਹੇ ਨਾਹੀ, ਹਰ ਤਜ ਤਤ ਕਾਹੂ ਕਹਿ ਜਾਹੀ। ਐ ਨਿਲੱਜ ਬੰਦੇ, ਐ ਬੇਸ਼ਰਮ ਬੰਦੇ, ਕਦੀ ਲੱਜਿਆ ਆਈ? ਹਰ ਤਜ ਕਤ ਕਾਹੂ ਕਹਿ ਜਾਈ, ਆਪਣੇ ਮਾਲਕ ਨੂੰ ਛੱਡ ਕੇ ਕਿਉਂ ਕਿਤੇ ਭਟਕੇ? ਜਾ ਕੋ ਠਾਕੁਰ ਉੱਚਾ ਹੋਈ, ਸੋ ਜਨ ਪਰ ਕਰ ਜਾਤ ਨਾ ਸੋਹੀ। ਜਿਹਦਾ ਸਤਿਗੁਰੂ ਸਭ ਤੋਂ ਵੱਡਾ, ਉਹ ਕਿਸੇ ਹੋਰ ਮੰਗਤਿਆਂ ਦੇ ਦੁਆਰਿਆਂ 'ਤੇ ਜਾਂਦਾ ਚੰਗਾ ਨਹੀਂ ਉਹ ਲੱਗਦਾ। ਮੈਂ ਦੋ ਤਿੰਨ ਬੋਲ ਸੰਸਾਰੀ ਜੇ ਕਹਾਂ, ਅੱਜ ਬੜੀਆਂ ਦੁਕਾਨਾਂ ਐਸੀਆਂ ਨੇ, ਜਿਹੜਾ ਆਪਣੇ ਆਪ ਨੂੰ ਕਹਿੰਦਾ ਵੀ ਇੱਥੇ ਪੁੱਤਰ ਪ੍ਰਾਪਤੀ ਲਈ ਮਿਲੋ, ਆਹ ਪ੍ਰਸ਼ਾਦ ਲਓ, ਆਹ ਮੰਤਰ ਲਓ, ਨਹੀਂ ਭਾਗਾਂ ਵਾਲਿਓ, ਗੁਰੂ ਨੇ ਇਸੇ ਘਰੋਂ ਦਾਤ ਦੇ ਕੇ ਸਮਝਾਇਆ। ਸਾਹਿਬ ਕਹਿੰਦੇ ਨੇ, ਸਾਜਨੋ ਤੂੰ ਮੀਤ ਮੇਰਾ, ਗ੍ਰਹਿ ਤੇਰੇ ਸਭ ਕੇ, ਮਾਨ ਮੰਗੋ ਤਾਨ ਮੰਗੋ ਧਨ, ਲਖਮੀ ਸੁੱਤ ਦੇ। ਸਾਡੇ ਘਰ ਦੇ ਵਿੱਚ ਕਲੇਸ਼ ਰਹਿੰਦਾ ਹੋਵੇ ਤੇ ਲੋਕਾਂ ਦੇ ਮਗਰ ਲੱਗ ਕੇ ਇਹ ਨਾ ਭਟਕੋ ਵੀ ਕਿਸੇ ਕੁਝ ਕਰ ਦਿੱਤਾ, ਬਲਕਿ ਗੁਰੂ ਦਾ ਬਚਨ ਪੜ੍ਹੋ ਤੇ ਮਹਾਰਾਜ ਕਹਿੰਦੇ, ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕੱਲ ਕਲੇਸ਼ ਤਨ ਮਾਏ ਮਿਟਾਵੋ। ਹੁਣ ਇੱਥੇ ਮਨ ਦੀ ਗੱਲ ਨਹੀਂ, ਇੱਥੇ ਤਨ ਦੀ ਗੱਲ ਲਿਖੀ ਹੈ। ਸੰਸਾਰੀ ਕਲੇਸ਼ ਵੀ ਗੁਰੂ ਦੀ ਰਹਿਮਤ ਨਾਲ ਮੁੱਕ ਜਾਂਦੇ ਨੇ, ਪਰ ਸ਼ਰਤ ਇਹ ਹੈ ਕਿ ਜੀ ਕੀ ਇੱਕ ਹੀ ਪੈਮਾਨੀ। ਸੰਸਾਰੀ ਬੋਲ ਕਿਸੇ ਅੱਗੇ ਕਹਿ ਸਕਦਾ, ਪਰ ਜਿਹੜੇ ਜਿੰਦ ਦਾ ਫੁਰਨਾ ਲੈ ਕੇ ਆਏਗਾ, ਮਾਲਕ ਸੱਚੇ ਪਾਤਸ਼ਾਹ ਉਸ ਦਾਤ ਨੂੰ ਜਾਣਦੇ ਨੇ, ਉਸ ਗੱਲ ਨੂੰ ਸਮਝਣ ਵਾਲੇ ਨੇ, ਕਿਉਂਕਿ ਗੁਰੂ ਜਿਹੜਾ ਹੈ ਉਹ ਅੰਦਰ ਦੀਆਂ ਜਾਣਦਾ। ਇੱਕ ਵਿਦਵਾਨ ਸਤਿਕਾਰਯੋਗ ਡਾਕਟਰ ਜਸਵੰਤ ਸਿੰਘ ਜੀ ਨੇਕੀ, ਉਹਨਾਂ ਸਮੁੱਚੀ ਪੁਸਤਕ ਲਿਖੀ ਇੱਕ ਅਰਦਾਸ 'ਤੇ, ਸਮੁੱਚੀ ਅਰਦਾਸ 'ਤੇ ਪੁਸਤਕ ਲਿਖੀ। ਉਹ ਕਹਿੰਦੇ ਨੇ, ਅਰਦਾਸ ਲਫ਼ਜ਼ ਜਿਹੜਾ ਐੜਾ ਰਾਰਾ ਦੱਦਾ ਅਤੇ ਸੱਸਾ, ਕਹਿੰਦੇ ਨੇ ਇਹਨਾਂ ਵਿੱਚ ਹੀ ਇੰਨਾ ਕੁ ਕੁਝ ਛੁਪਿਆ, ਜਦੋਂ ਗੁਰੂ ਅੱਗੇ ਖੜੋਏਗਾ ਤੇਰੀਆਂ ਸਾਰੀਆਂ ਆਸਾਂ ਸਦਾ ਪੂਰੀਆਂ ਨੇ। ਪੁੱਛਿਆ ਜੀ ਕਿਵੇਂ? ਉਹ ਕਹਿੰਦੇ ਨੇ, ਐੜੇ ਦਾ ਅੱਖਰ ਹੈ ਅੰਤਰਜਾਮੀ, ਐੜੇ ਦਾ ਅਰਥ ਜਿਸ ਗੁਰੂ ਦੇ ਅੱਗੇ ਖੜੋਤਾ ਹੈ, ਸੱਚ ਜਾਣੀ ਉਹ ਮੇਰੇ ਦਿਲਾਂ ਦੀਆਂ ਜਾਣਨ ਵਾਲਾ ਹੈ, ਉਹ ਅੰਦਰ ਦੀਆਂ ਜਾਣਦਾ, ਕਿਉਂਕਿ ਜ਼ਬਾਨ ਤੋਂ ਕਿਸੇ ਨੂੰ ਭੁਲੇਖਾ ਪਾਇਆ ਜਾ ਸਕਦਾ ਪਰ ਇਮਾਨ ਤੋਂ ਨਹੀਂ। ਇਮਾਨ ਗੁਰੂ ਜਾਣਦਾ, ਜ਼ਬਾਨ ਜੋ ਮਰਜ਼ੀ ਕਹਿਦਾ ਪਰ ਇਮਾਨ ਬਾਰੇ ਗੁਰੂ ਜਾਣਦਾ। ਐੜਾ ਅੰਤਰਜਾਮੀ ਅਰਾਰੇ ਦੇ ਅਰਥ ਨੇ ਰੱਖਿਆ ਕਰਨ ਵਾਲਾ, ਦੱਦੇ ਦੇ ਅਰਥ ਨੇ ਦਾਤਾਂ ਦੇਣ ਵਾਲਾ, ਸੱਸੇ ਦੇ ਅਰਥ ਨੇ ਸਰਵ ਵਿਆਪਕ, ਜਿਹੜਾ ਸਭਨਾਂ ਦੇ ਰਹਿਮਤਾਂ ਕਰਕੇ ਸਾਰੀ ਦੁਨੀਆਂ ਨੂੰ ਕਲਾਵੇ 'ਚ ਲੈ ਕੇ ਰੱਖਦਾ। ਹਜ਼ੂਰ ਰਖਾਓ ਬੰਦ ਦੇ ਪਹਿਲੇ ਬਚਨ 'ਚ ਕਹਿੰਦੇ ਨੇ ਕਿ ਜੀ ਕੀ ਇੱਕ ਹੀ ਪੈਮਾਨੀ, ਜਿੰਦ ਦੀ ਜਿਹੜੀ ਭਾਵਨਾ ਹੈ ਉਹ ਇੱਕ ਮਾਲਕ ਦੇ ਚਰਨਾਂ ਵਿੱਚ ਹੀ ਕਬੂਲ ਹੁੰਦੀ ਹੈ।
ਅਵਰ ਯਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ।
ਨਾਲ ਹੀ ਸਤਿਗੁਰੂ ਨੇ ਜਵਾਬ ਦੇ ਦਿੱਤਾ, ਕਹਿੰਦੇ ਅਵਰ ਯਤਨ ਕਰ ਰਹੇ ਬਹੁ ਤੇਰੇ, ਬੜਿਆਂ ਨੇ ਯਤਨ ਕਰ ਕਰਕੇ ਵੇਖ ਲੈ ਕਿ ਜਿਹੜਾ ਵੀ ਕਿਸੇ ਨੇ ਰਾਹ ਦੱਸ ਦਿੱਤਾ, ਟਿਕਾਣਾ ਦੱਸ ਦਿੱਤਾ, ਕਿਸੇ ਦਾ ਡੇਰਾ ਦੱਸ ਦਿੱਤਾ, ਕਿਸੇ ਮੌਲੀਆਂ ਵਾਲੇ ਧਾਗਿਆਂ ਵਾਲੇ ਤਵੀਤਾਂ ਵਾਲੇ ਕੋਈ ਰਾਹ ਦੱਸਦੇ, ਬੰਦਾ ਉੱਧਰ ਨੂੰ ਭੱਜਦਾ। ਪਰ ਮਹਾਰਾਜ ਕਹਿੰਦੇ ਮੈਂ ਲਿਖਤੀ ਜ਼ਮਾਨਤ ਦੇ ਚੱਲਿਆ, ਭਲਿਆ ਜਿੰਨੇ ਮਰਜ਼ੀ ਯਤਨ ਕਰ ਲਈ, ਇਹਨਾਂ ਯਤਨਾਂ ਦੀ ਕੀਮਤ ਇੱਕ ਤਿਲ ਜਿੰਨੀ ਵੀ ਨਹੀਂ ਹੈ। ਉਹ ਯਤਨ ਕਿਹੜੇ ਨੇ? ਪੜ੍ਹੀਏ ਬਚਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ। ਸਾਹਿਬ ਕਹਿੰਦੇ ਨੇ ਜਿਸ ਮਨੁੱਖ ਪੈ ਕਰੋ ਬੇਨਤੀ, ਸੋ ਆਪਣੇ ਦੁੱਖ ਭਰਿਆ, ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ, ਤਿੰਨ ਪਉ ਸਾਗਰ ਤਰਿਆ। ਹਜ਼ੂਰ ਕਹਿੰਦੇ ਨੇ ਜਿਹੜਾ ਬੰਦਾ ਬੰਦੇ ਦੇ ਅੱਗੇ ਜਾ ਕੇ ਬੇਨਤੀਆਂ ਕਰੇਗਾ, ਸੱਚ ਜਾਣੀ ਉਹ ਤੇਰੇ ਨਾਲੋਂ ਵੀ ਜ਼ਿਆਦਾ ਦੁਖੀ ਹੋਏਗਾ। ਗੁਰ ਹਰ ਬਿਨ ਕੋ ਨਾ ਬਿਰਥਾ ਦੁੱਖ ਕੱਟੈ, ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ, ਤਿਤ ਮਾਨ ਮਹਤ ਜਸ ਕੱਟੈ। ਗੁਰੂ ਤੋਂ ਬਿਨਾਂ ਅੰਦਰ ਦਾ ਦੁੱਖ ਕੱਟਣ ਵਾਲਾ ਕੋਈ ਨਹੀਂ। ਧਿਆਨ ਦਿਓ, ਦੁਨੀਆਂ 'ਚ ਦੋ ਤਰ੍ਹਾਂ ਦੇ ਬੰਦੇ ਨੇ ਜੀ। ਇੱਕ ਹੈ ਆਸਤਿਕ, ਪਰਮਾਤਮਾ ਦੇ ਭਉ ਵਿੱਚ ਜੀਣ ਵਾਲਾ। ਇੱਕ ਹੈ ਨਾਸਤਿਕ, ਜਿਹੜਾ ਬਾਗੀ ਹੋ ਗਿਆ ਵੀ ਰੱਬ ਨਾਂ ਦੀ ਚੀਜ਼ ਹੀ ਕੋਈ ਨਹੀਂ। ਯਤਨ ਜਿਹੜੇ ਨੇ ਉਹ ਨਾਸਤਿਕ ਬੰਦਾ ਵੀ ਕਰਦਾ, ਪਰ ਜਿਹੜਾ ਆਸਤਿਕ ਬੰਦਾ ਉਹ ਯਤਨ ਨਹੀਂ ਕਰਦਾ, ਉਹ ਗੁਰੂ ਦੇ ਭਉ ਵਿੱਚ ਰਹਿੰਦਾ। ਮਹਾਰਾਜ, ਆਸਤਿਕ ਬੰਦੇ ਦੀ ਭਾਵਨਾ ਸਿਰਫ ਇੰਨੀ ਹੈ ਕਿ ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਮਹਾਰਾਜ, ਹੋ ਹੀ ਤੇਰੇ ਗਏ ਹਾਂ, ਭਾਵੇਂ ਰੱਖ ਲਓ ਭਾਵੇਂ ਮਾਰ ਲਓ, ਮੇਰੀ ਆਸਤਿਕਤਾ ਜਿਹੜੀ ਉਹ ਸਿਰਫ ਤੁਹਾਡੇ ਚਰਨਾਂ ਨਾਲ ਜੁੜੀ ਹੈ। ਯਤਨ ਜਿਹੜੇ ਨੇ ਉਹ ਨਾਸਤਿਕ ਵੀ ਕਰਦਾ ਕਿ ਮੈਂ ਆਪਣੀ ਮਿਹਨਤ ਕਰਾਂ ਕੁਝ ਹੋ ਜਾਏ, ਪਰ ਗੁਰੂ ਨਾਨਕ ਸਾਹਿਬ ਇੱਕ ਬਚਨ ਕਹਿੰਦੇ ਨੇ ਆਸਾ ਦੀ ਵਾਰ 'ਚ, ਸਾਹਿਬ ਕਹਿੰਦੇ ਨੇ ਵਧੀ ਸੋ ਵਜਗ ਨਾਨਕਾ, ਸੱਚਾ ਵੇਖੈ ਸੋਏ, ਸਭਨੀ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ। ਛਾਲਾਂ ਹਰ ਕੋਈ ਮਾਰਨ ਦਾ ਯਤਨ ਕਰਦਾ, ਪਰ ਹੋਏਗਾ ਉਹ ਜਿਹੜਾ ਗੁਰੂ ਨੂੰ ਪਾ ਰਿਹਾ। ਇੱਕ ਬਚਨ ਹੋਰ ਪੜ੍ਹੀਏ। ਮਹਾਰਾਜ ਬਾਬਾ ਕਬੀਰ ਸਾਹਿਬ ਜੀ, ਸਾਹਿਬ ਕਹਿੰਦੇ ਨੇ ਇੱਕ ਰੁੱਖ ਦੇ ਥੱਲੇ ਇੱਕ ਇਨਸਾਨ ਖੜੋਤਾ, ਰੁੱਖ ਦੇ ਉੱਪਰ ਲੱਗਿਆ ਹੋਇਆ ਫਲ ਵੇਖਿਆ, ਮਨ ਵਿੱਚ ਵਿਚਾਰ ਆਈ, ਮਨਾ ਮੇਰੇ ਕੋਲ ਬਹੁਤ ਤਾਕਤ ਹੈ, ਮੈਂ ਪੈਰਾਂ ਦੇ ਬਲ ਨਾਲ ਹੱਥਾਂ ਦੀ ਤਾਕਤ ਦੇ ਨਾਲ ਆਹ ਜਿਹੜਾ ਫਲ ਲੱਗਾ ਇਹਨੂੰ ਤੋੜ ਲੈਣਾ। ਕਹਿੰਦੇ ਨੇ ਪੈਰਾਂ ਦੀ ਤਾਕਤ ਦਾ ਭਰੋਸਾ, ਹੱਥਾਂ ਦੀ ਤਾਕਤ ਦਾ ਭਰੋਸਾ ਸੀ, ਪਰ ਜਦੋਂ ਰੁੱਖ ਦੀ ਟਹਿਣੀ 'ਤੇ ਪੈਰ ਰੱਖਿਆ, ਪਹਿਲੀ ਟਹਿਣੀ 'ਤੇ ਪੈਰ ਰੱਖਿਆ, ਉਹ ਟਾਹਣੀ ਟੁੱਟ ਗਈ, ਆਪਣਾ ਬਲ ਕਿਸੇ ਕੰਮ ਨਾ ਆਇਆ। ਕਹਿੰਦੇ ਨੇ ਸਾਡਾ ਨਿੱਜੀ ਯਤਨ, ਮੈਂ ਆਹ ਤਰੱਕੀ ਕਰ ਲੈਣੀ ਹੈ, ਯਤਨ ਕਰਨਾ ਮਾੜਾ ਨਹੀਂ, ਪਰ ਉਸ ਯਤਨ ਵਿੱਚ ਰਹਿਮਤ ਗੁਰੂ ਦੀ ਵਸੀ ਹੋਵੇ। ਸਾਹਿਬ ਕਹਿੰਦੇ ਕਬੀਰ, ਕਾਰਨ ਬਪੁਰਾ ਕਿਆ ਕਰੇ, ਜੋ ਰਾਮ ਨਾ ਕਰੇ ਸਹਾਏ, ਜਿਹੇ ਜਿਹੇ ਡਾਲੀ ਪੱਗ ਧਰੋਂ, ਸੋਈ ਮੁਰ ਮੁਰ ਜਾਏ। ਕਹਿੰਦੇ ਨੇ ਤੇਰੇ ਯਤਨ ਕਿਸ ਕੰਮ ਆਉਣਗੇ, ਜਿਹੜੇ ਕੰਮ ਨੂੰ ਹੱਥ ਪਾਏ ਭਲਿਆ ਉਹ ਕੰਮ ਹੀ ਫੇਲ ਹੋ ਜਾਏ, ਤੇਰੀ ਵਿੱਦਿਆ ਕਿਸ ਆਸਰੇ ਹੋਏਗੀ। ਇਸ ਲਈ ਸਾਰੀਆਂ ਭਾਵਨਾਵਾਂ ਸਾਰੀ ਸ਼ਰਧਾ ਗੁਰੂ ਦੇ ਉੱਤੇ ਟਿਕਾਈਏ ਕਿ ਗੁਰੂ ਕੇ ਗਿਆਨ ਨੂੰ ਜੀਵਨ ਵਿੱਚ ਵਸਾ। ਬੰਦੇ ਸੰਸਾਰੀ ਤੌਰ 'ਤੇ ਕਿਸੇ ਦਾ ਭਲਾ ਨਹੀਂ ਕਰ ਸਕਦੇ, ਕੋਈ ਇਨਸਾਨ ਕਿਸੇ ਨੂੰ ਕੁਝ ਨਹੀਂ ਦੇ ਸਕਦਾ, ਸਿਰਫ ਇੱਕ ਗੁਰੂ ਹੈ। ਮਹਾਰਾਜ ਕਹਿੰਦੇ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ, ਕਿਤੇ ਆਖਿਆ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਣਹਾਰ, ਦਿੰਦੇ ਟੋਟ ਨਾ ਆਵੀ ਅਗਣਤ ਭਰੇ ਭੰਡਾਰ, ਜੀ ਕੀ ਇੱਕ ਹੀ ਪਹਿਮਾਨੀ ਅਵਰ ਯਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨੀ ਕੀਮਤ ਜਾਨੀ, ਬਹੁਤ ਯਤਨ ਕੀਤੇ ਪਰ ਹਜ਼ੂਰ ਕਹਿੰਦੇ ਉਹਨਾਂ ਯਤਨਾਂ ਦੀ ਕੀਮਤ ਇੱਕ ਤਿਲ ਜਿੰਨੀ ਵੀ ਨਹੀਂ ਪੈਂਦੀ ਹੈ।
ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ।
ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਨਿਰਮੋਲਕ ਭਾਵ ਜਿਹਦਾ ਦੁਨੀਆਂ ਵਿੱਚ ਮੁੱਲ ਨਾ ਪਾਇਆ ਜਾ ਸਕੇ। ਅੰਮ੍ਰਿਤ ਨਾਮ ਪਰਮੇਸ਼ਰ ਦਾ ਨਾਮ, ਗੁਰੂ ਦੀ ਯਾਦ, ਪਰਮਾਤਮਾ ਦੇ ਚਰਨਾਂ ਨਾਲ ਜੋ ਜੁੜ ਜਾਣਾ, ਰਸਨਾ ਤੋਂ ਗੁਰੂ ਗੁਰੂ ਜਪਣਾ ਭਾਵ ਰੱਬੀ ਬਾਣੀ ਦਾ ਗਿਆਨ ਜੀਵਨ ਦੇ ਵਿੱਚ ਵਸਾਉਣਾ, ਆਪਣੀ ਵਿਚਾਰਧਾਰਾ ਵਿੱਚ ਗੁਰੂ ਦੀ ਵਿਚਾਰਧਾਰਾ ਵਸ ਜਾਏ। ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ। ਸਤਿਗੁਰੂ ਕਹਿੰਦੇ ਗੁਰੂ ਨੇ ਅੰਮ੍ਰਿਤ ਰੂਪੀ, ਅੰਮ੍ਰਿਤ ਨਾਮ ਰੂਪੀ ਮੰਤਰ ਮਨੁੱਖਤਾ ਦੀ ਸਿੱਖ ਦੀ ਝੋਲੀ ਦੇ ਵਿੱਚ ਪਾਇਆ ਹੋਇਆ ਹੈ।
ਡਿਗੈ ਨਾ ਡੋਲੈ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ।
ਜਿਨ੍ਹਾਂ ਕੋਲ ਅਕਾਲ ਪੁਰਖ ਦੇ ਨਾਮ ਦੀ ਦਾਤ ਹੈ, ਹਜ਼ੂਰ ਕਹਿੰਦੇ ਉਹਨਾਂ ਦੀ ਅਵਸਥਾ ਕੈਸੀ ਬਣ ਗਈ, ਭਰੋਸਾ ਕੈਸਾ ਹੋ ਗਿਆ, ਉਹਨਾਂ ਦੇ ਜੀਵਨ ਦਾ ਟਿਕਾ ਸਿਰਫ ਗੁਰੂ ਦੇ ਚਰਨਾਂ ਨਾਲ ਜੁੜ ਗਿਆ। ਗੁਰੂ ਦੇ ਚਰਨਾਂ ਤੋਂ ਬਿਨਾਂ ਕਦੀ ਕਿਸੇ ਦਾ ਆਸਰਾ ਨਹੀਂ ਤੱਕਿਆ। ਸਾਹਿਬ ਜੀ ਉਹ ਗੱਲ ਕਹੀ ਕਿ ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਗੁਰੂ ਅਮਰਦਾਸ ਜੀ ਕਿਹਾ ਕਿ ਸਭ ਜੱਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ, ਕੇਵਲ ਇੱਕ ਹੈ। ਕਹਿੰਦੇ ਜਦੋਂ ਉਸ ਇੱਕ ਦੇ ਚਰਨਾਂ ਨਾਲ ਸਾਂਝ ਬਣੀ ਤਾਂ ਜੀਵਨ ਕੈਸਾ ਹੋਇਆ। ਡਿੱਗੈ ਨਾ ਡੋਲੈ ਦ੍ਰਿੜ ਕਰ ਰਹੇ ਹੋ, ਉਹ ਆਤਮਿਕ ਤੌਰ 'ਤੇ ਡਿੱਗਦੇ ਨਹੀਂ, ਉਹ ਡੋਲਦੇ ਨਹੀਂ, ਉਹ ਸੰਸਾਰੀ ਚਿੱਕੜ ਦੇ ਵਿੱਚੋਂ ਵੀ ਲੰਘ ਕੇ ਨਿਰੰਕਾਰ ਨੂੰ ਜਾ ਮਿਲਦੇ ਨੇ। ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ। ਜਦੋਂ ਇਹ ਬਾਤ ਆਉਂਦੀ ਹੈ ਕਿ ਜਿਹਦੀਆਂ ਭਾਵਨਾਵਾਂ ਗੁਰੂ ਨਾਲ ਜੁੜ ਜਾਣ, ਗੁਰਮੁਖੋ ਨਾ ਉਹ ਸੰਸਾਰੀ ਤੌਰ 'ਤੇ ਡੋਲਦਾ, ਨਾ ਉਹਨੂੰ ਦੁਨੀਆਂ ਦੇ ਹਥਿਆਰ ਡੋਲਾ ਸਕਦੇ ਨੇ। ਅੱਜ ਦੇ ਦਿਨ ਤੋਂ ਜਦੋਂ ਅਸੀਂ ਇਤਿਹਾਸ ਨੂੰ ਵਾਚਦੇ ਹਾਂ, ਆਹ ਦਿਨ ਐਸਾ ਹੈ 31 ਮਈ ਦਾ ਕਿ ਸਾਰੇ ਪਾਸੇ ਭਾਰਤੀ ਹਕੂਮਤ ਦੇ ਵੱਲੋਂ ਫੌਜ ਜਿਹੜੀ ਤਾਇਨਾਤ ਕਰ ਦਿੱਤੀ ਗਈ, ਇਸ ਘਰ ਨੂੰ ਢਹਿ ਢੇਰੀ ਕਰਨ ਦਾ ਯਤਨ ਕੀਤਾ। ਲੜਾਈ ਇਕੱਲੀ ਸਰੀਰਾਂ ਦੀ ਨਹੀਂ ਸੀ, ਸੱਚ ਜਾਣਿਓ ਲੜਾਈ ਸੀ ਬਾਬੇ ਨਾਨਕ ਦੇ ਘਰ ਦੀ ਵਿਚਾਰਧਾਰਾ ਦੀ, ਕਿ ਇਹ ਵਿਚਾਰਧਾਰਾ ਸਦਾ ਲਈ ਮਿਟ ਜਾਏ। ਚੇਤਾ ਰੱਖਿਓ ਦੁਨੀਆਂ ਦੇ ਵਿੱਚ ਬੜੀਆਂ ਕੌਮਾਂ ਵੱਸਦੀਆਂ ਨੇ, ਸਾਰੀਆਂ ਹੀ ਸਤਿਕਾਰਯੋਗ ਨੇ, ਪਰ ਇਹ ਚੇਤਾ ਰੱਖਿਓ ਬਾਜ ਕਦੀ ਪਿੰਜਰੇ 'ਚ ਨਹੀਂ ਪੈਂਦਾ, ਕਬੂਤਰ ਪਿੰਜਰੇ ਵਿੱਚ ਪੈ ਕੇ ਮਾਲਕ ਦੇ ਤਰੀਕੇ ਦੇ ਨਾਲ ਬਾਜ਼ੀਆਂ ਲਾਉਣੀਆਂ ਸਿੱਖ ਜਾਂਦਾ। ਸਿੱਖ ਜਿਹੜਾ ਉਹ ਪਿੰਜਰੇ 'ਚ ਪੈਣ ਵਾਲਾ ਨਹੀਂ, ਉਹ ਸਿੱਖ 'ਤੇ ਹਮਲੇ ਦਾ ਕਾਰਨ ਇਕੱਲਾ ਹੀ ਨਹੀਂ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਵੇਖੋ ਕਾਰਨ ਕੀ ਸਨ। ਜਿਹੜੀ ਕੌਮ ਮਨੁੱਖਤਾ ਦੇ ਹੱਕਾਂ ਲਈ ਖਰੋਤੀ, ਜੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ 'ਚ ਇਕੱਲੇ ਕਸ਼ਮੀਰੀ ਪੰਡਿਤ ਨਹੀਂ, ਮੈਂ ਕਹਾਂ ਬੋਧੀ ਵੀ ਆਉਂਦੇ, ਮੁਸਲਮਾਨ ਵੀ ਆਉਂਦੇ, ਮਹਾਰਾਜ ਉਹਨਾਂ ਲਈ ਵੀ ਖੜੋਂਦੇ। ਜੋ ਕੁਝ ਇੱਥੋਂ ਸੱਚ ਦਾ ਪ੍ਰਚਾਰ ਸੀ ਔਰ ਉਸ ਸੱਚ ਨੂੰ ਮਿਟਾਉਣ ਲਈ ਭਾਰਤੀ ਹਕੂਮਤ ਵੱਲੋਂ ਚੇਤਾ ਰਹੇ ਕਿ ਫਰਵਰੀ 1983 ਦੇ ਵਿੱਚ ਇਹ ਘਟਨਾਕ੍ਰਮ ਦੀ ਆਰੰਭਤਾ ਕੀਤੀ ਗਈ। ਹਮਲਾ 84 ਚ ਹੁੰਦਾ ਹੈ ਪਰ ਇਹਦੀ ਆਰੰਭਤਾ 83 ਵਿੱਚ ਹੋਈ। ਦੇਹਰਾਦੂਨ ਲਾਗੇ ਚਕਰਾਂਤਾ ਨਾਂ ਦਾ ਇੱਕ ਨਗਰ ਪਿੰਡ ਹੈ, ਪਹਾੜੀ ਇਲਾਕੇ 'ਚ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਾ ਮਾਡਲ ਬਣਾ ਕੇ ਭਾਰਤੀ ਫੌਜ ਨੂੰ ਹਕੂਮਤ ਦੇ ਵੱਲੋਂ ਟ੍ਰੇਨਿੰਗ ਦਿੱਤੀ ਗਈ ਕਿ ਕਿਵੇਂ ਇਸ ਨੂੰ ਢਹਿ ਢੇਰੀ ਕਰਨਾ ਹੈ। ਦੂਜੀ ਨਾਲ ਬੇਨਤੀ ਕਰਾਂ, ਗੁਰਮੁਖੋ, ਅੱਜ ਤੱਕ ਅਸੀਂ ਉਹਨਾਂ ਸ਼ਹੀਦਾਂ ਦੀਆਂ ਭਾਵਨਾਵਾਂ ਨੂੰ ਸ਼ਾਇਦ ਸਮਝ ਨਹੀਂ ਪਾਏ। ਕਿੰਨੀ ਕੁ ਅਵਸਥਾ ਹੋਏਗੀ, ਪਹਿਲਾਂ ਇਸ ਗੱਲ ਨੂੰ ਚੇਤੇ ਰੱਖਿਓ ਕਿ ਕੋਈ ਇਹਨੂੰ ਆਪਰੇਸ਼ਨ ਬਲਿਊ ਸਟਾਰ ਕਹਿੰਦਾ ਪਰ ਸਿੱਖ ਨਾ ਇਹ ਕਵੇ, ਕਿਉਂਕਿ ਆਪ ਗੁਰੂ ਦੇ ਚਰਨਾਂ ਦੇ ਦੀਦਾਰਾਂ ਲਈ ਆਉਂਦੇ ਹੋ। ਸਿੱਖ ਦੀ ਜ਼ੁਬਾਨ ਤੋਂ ਕਦੀ ਇਹ ਨਾ ਨਿਕਲੇ ਵੀ ਇਹ ਗੋਲਡਨ ਟੈਂਪਲ ਹੈ, ਨਹੀਂ, ਇਹ ਸੋਨੇ ਦਾ ਮੰਦਰ ਨਹੀਂ। ਇਹ ਹਰ ਜੱਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੇਂ ਰਾਮ, ਇਹ ਹਰਿਮੰਦਰ ਸਾਹਿਬ ਹੈ, ਇਹ ਗੋਲਡਨ ਟੈਂਪਲ ਨਹੀਂ। ਦੂਜੀ ਬੇਨਤੀ, ਆਪਰੇਸ਼ਨ ਦੇ ਅੱਖਰੀ ਅਰਥ ਨੇ, ਤਨ ਦਾ ਕੋਈ ਅੰਗ ਨਿਕਾਰਾ ਹੋ ਜਾਏ ਉਹਨੂੰ ਕੱਟਣ ਲਈ ਜਾਂ ਉਹਨੂੰ ਠੀਕ ਕਰਨ ਲਈ ਆਪਰੇਸ਼ਨ ਕੀਤਾ ਜਾਂਦਾ, ਇਹ ਹਕੂਮਤ ਵੱਲੋਂ ਲਫ਼ਜ਼ ਦਿੱਤੇ ਗਏ ਆਪਰੇਸ਼ਨ ਬਲਿਊ ਸਟਾਰ। ਪਰ ਸਿੱਖੀ ਦੇ ਵਿੱਚ ਕੀ ਹੈ, ਅਟੈਕ ਔਨ ਹਾਰਟ ਆਫ ਸਿੱਖਇਜ਼ਮ, ਇਹ ਸਿੱਖੀ ਦੇ ਦਿਲ 'ਤੇ ਹਮਲਾ ਕੀਤਾ, ਇਕੱਲੀਆਂ ਬਿਲਡਿੰਗਾਂ 'ਤੇ ਨਹੀਂ। ਸੱਚ ਜਾਣਿਓ ਸਿੱਖੀ ਦਾ ਦਿਲ ਹੈ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਹਮਲਾ ਹੋਇਆ। ਇਹਨੂੰ ਵਿਦਵਾਨਾਂ ਨੇ ਨਾਂ ਦਿੱਤਾ ਇਹ ਕੌਮ ਦਾ ਹੈ ਤੀਸਰਾ ਘੱਲੂਕਾਰਾ। ਔਰ ਦੋ ਤਿੰਨ ਬੋਲ ਇਹਦੇ ਵਿੱਚੋਂ ਕਵਾਂ, ਡਿੱਗੇ ਨਾ ਡੋਲੇ ਦ੍ਰਿੜ ਕਰ ਰਹੇ ਹੋ, ਜਿਹੜੇ ਸੂਰਬੀਰ ਯੋਧੇ ਉਸ ਵੇਲੇ ਹਕੂਮਤ ਦਾ ਮੁਕਾਬਲਾ ਕਰਨ ਵਾਲੇ ਸਨ, ਜਿੱਥੇ ਅਸੀਂ ਦਰਸ਼ਨ ਕਰਦੇ ਹਾਂ ਪਰਕਰਮਾ ਵਿੱਚ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਦੇ, ਇਹਦੇ ਉੱਪਰਲੇ ਪਾਸੇ ਇੱਕ ਮੋਰਚੇ ਵਿੱਚ ਸਿੱਖ ਬੈਠਾ ਹੈ, ਨਾਂ ਹੈ ਭਾਈ ਮੋਹਰ ਸਿੰਘ, ਪਤਨੀ, ਦੋ ਨੰਨੀਆਂ ਬੱਚੀਆਂ, ਚਾਰ ਜਣਿਆਂ ਇਸ ਮੋਰਚੇ ਨੂੰ ਸੰਭਾਲਿਆ। ਇਤਿਹਾਸ ਕਹਿੰਦਾ ਹੈ ਫੌਜੀ ਹਕੂਮਤ ਵੱਲੋਂ ਜਦੋਂ ਕੋਈ ਮੋਰਚਾ ਫਤਿਹ ਨਾ ਕਰ ਹੋਇਆ, ਉਹਨਾਂ ਇੱਕ ਪਾਸੇ ਦੀ ਸਿੱਖ ਰੈਫਰੈਂਸ ਲਾਇਬ੍ਰੇਰੀ ਵਾਲੇ ਪਾਸੇ ਦੀ ਗੱਡੀ ਵਾਲੀ, ਉਹ ਗੱਡੀ ਨੁਕਸਾਨ ਕਰਨਾ ਸ਼ੁਰੂ ਕੀਤਾ। ਪਰ ਕਹਿੰਦੇ ਭਾਈ ਮੋਹਰ ਸਿੰਘ ਜੀ ਦੀ ਵੱਡੀ ਸਪੁੱਤਰੀ ਨੇ ਆਪਣੇ ਸਰੀਰ ਦੇ ਨਾਲ ਬਰੂਦ ਬੰਨ ਕੇ ਉਸ ਬਖਤਰਬੰਦ ਗੱਡੀ ਉੱਤੇ ਛਾਲ ਮਾਰ ਦਿੱਤੀ ਔਰ ਉਹ ਗੁਰੂ ਕੀ ਬੱਚੀ, ਗੁਰੂ ਕੀ ਲਾਡਲੀ, ਸੱਚ ਜਾਣੇ ਉਹ ਤੂੰਬਾ ਤੂੰਬਾ ਹੋ ਕੇ ਉੱਡ ਗਈ। ਉਹ ਨਿੱਕੀ ਉਮਰ ਦੇ ਵਿੱਚ ਵੀ ਡੋਲੀ ਨਾ, ਇੱਕ ਵਿਦਵਾਨ ਹੋਏ ਸਤਿਕਾਰਯੋਗ ਮਹਿੰਦਰ ਸਿੰਘ ਜੀ ਢਿੱਲੋਂ, ਪੁਸਤਕ ਲਿਖੀ ਸਾਕਾ ਨੀਲਾ ਤਾਰਾ, ਉਹ ਆਪਣੀ ਉਸ ਜ਼ੁਬਾਨੀ ਵਿੱਚ ਲਿਖਦੇ ਨੇ ਜਦੋਂ ਸਿੱਖਾਂ ਨੂੰ ਪਕੜ ਕੇ ਬਿਠਾਇਆ ਗਿਆ, ਹੱਥ ਪੈਰ ਬੰਨ੍ਹ ਦਿੱਤੇ, ਕਹਿੰਦੇ ਨੇ ਇੱਕ ਮਾਂ ਨਿੱਕੇ ਜਿਹੇ ਬੱਚੇ ਨੂੰ ਲੈ ਕੇ ਤੁਰੀ ਆ ਰਹੀ ਹੈ। ਕੀ ਹੋਇਆ, ਇੱਕ ਫੌਜੀ ਦੀ ਗੋਲੀ ਆਈ, ਉਹ ਬੱਚੇ ਦੇ ਸੀਨੇ 'ਚ ਵੱਜੀ ਅਤੇ ਬੱਚੇ ਦਾ ਸੀਨਾ ਠੰਡਾ ਕਰ ਗਈ। ਉਸ ਮਾਂ ਨੇ ਆਪਣੀ ਪਤੀ ਦੀ ਲਾਸ਼ ਉੱਤੇ ਉਸ ਬੱਚੇ ਨੂੰ ਲਟਾ ਦਿੱਤਾ, ਆਪ ਜਾ ਕੇ ਸਿੱਖਾਂ 'ਚ ਬੈਠ ਗਈ। ਜਦੋਂ ਵੇਖਿਆ ਔਰ ਉਹਦੀ ਅੱਖ ਵਿੱਚ ਇੱਕ ਵੀ ਹੰਝੂ ਨਹੀਂ, ਪੁੱਛਿਆ ਸੀ ਕਿਸੇ ਨੇ, ਭੈਣੇ ਪਤੀ ਵੀ ਚਲਿਆ ਗਿਆ, ਪੁੱਤ ਵੀ ਚਲਿਆ ਗਿਆ? ਕਹਿਣ ਲੱਗੀ, ਕੋਈ ਗੱਲ ਨਹੀਂ, ਜਿੱਥੇ ਉਹ ਸ਼ਹੀਦ ਹੋ ਗਏ ਮੈਂ ਵੀ ਸ਼ਹੀਦ ਹੋਣ ਲਈ ਹੀ ਬੈਠੀ ਹਾਂ। ਉਹ ਡੋਲਦਾ ਨਹੀਂ, ਉਹ ਡਿੱਗਦਾ ਨਹੀਂ। ਜਦੋਂ ਅਸੀਂ ਹੋਰ ਇਤਿਹਾਸ ਪੜ੍ਹੀਏ, ਭਾਈ ਸਾਹਿਬ ਭਾਈ ਰਛਪਾਲ ਸਿੰਘ ਜੀ ਸੰਤਾਂ ਦੇ ਪੀਏ ਸਨ, ਉਹਨਾਂ ਦੇ ਨਾਲ ਮੋਰਚੇ 'ਚ ਬੀਬੀ ਪ੍ਰੀਤਮ ਕੌਰ ਜੀ ਜੋ ਅੱਜ ਜਿਉਂਦੇ ਜਾਗਦੇ ਨੇ, ਤਿੰਨਾਂ ਦੀ ਗੋਦੀ 'ਚ 18 ਦਿਨਾਂ ਦਾ ਬੱਚਾ ਸੀ। ਹਕੂਮਤ ਵੱਲੋਂ ਗੋਲੀ ਚੱਲੀ, ਉਹ ਬੱਚਾ ਸੀਨੇ ਨਾਲ ਲਾ ਕੇ ਦੁੱਧ ਪੀਂਦਾ ਹੈ, ਪਰ ਉਸ 18 ਦਿਨਾਂ ਦੇ ਬੱਚੇ ਦੇ ਠੋਡੀ ਵਿੱਚ ਗੋਲੀ ਵੱਜੀ, ਸਿਰ ਵਿੱਚੋਂ ਦੀ ਨਿਕਲ ਕੇ ਮਾਂ ਦੇ ਸੀਨੇ 'ਚ ਲੱਗ ਗਈ। ਬੱਚੇ ਦੀ ਚੀਕ ਨਿਕਲੀ, ਭਾਈ ਸਾਹਿਬ ਪਿੱਛੇ ਹੋ ਕੇ ਵੇਖਦੇ ਨੇ ਆਪਣੇ ਪੁੱਤ ਵੱਲ, ਅਚਾਨਕ ਇੱਕ ਗੋਲੀ ਭਾਈ ਰਛਪਾਲ ਸਿੰਘ ਦੇ ਵੱਜੀ, ਪੁੱਤ ਵੀ ਸ਼ਹੀਦ ਹੋ ਗਿਆ, ਪਿਤਾ ਵੀ ਸ਼ਹੀਦ ਹੋ ਗਿਆ। ਪਰ ਬੀਬੀ ਪ੍ਰੀਤਮ ਕੌਰ ਵਰਗੀਆਂ ਅਨੇਕਾਂ ਮਾਤਾਵਾਂ ਸਨ ਜਿਹੜੀਆਂ ਡੋਲੀਆਂ ਨਹੀਂ। ਬੇਨਤੀ ਕਰਾਂ, ਬੜਾ ਲੰਮੇਰਾ ਇਤਿਹਾਸ ਹੈ, ਆਪਣੀ ਔਲਾਦ ਨੂੰ ਬੱਚਿਆਂ ਨੂੰ ਇਹਨਾਂ ਇਤਿਹਾਸ ਤੋਂ ਜਾਣੂ ਕਰਵਾਓ। ਧਿਆਨ ਦਿਓ, ਕੋਈ ਵੱਖਵਾਦੀ ਵਾਲੀ ਖੇਡ ਨਹੀਂ ਸੀ, ਇਹ ਵਿਚਾਰਧਾਰਾ ਦੇ ਉੱਤੇ ਹੀ ਹਮਲਾ ਸੀ। ਸਿੰਘ ਸਭਾਵਾਂ ਸਾਨੂੰ ਚਾਹੀਦਾ, ਹਰੇਕ ਗੁਰਦੁਆਰਿਆਂ 'ਚ ਸ਼ਹੀਦਾਂ ਦੇ ਦਿਨ ਜਿਹੜੇ ਉਹ ਮਨਾਏ ਜਾਣ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਹੀ ਇਹ ਪੂਰਨੇ ਪਾਏ, ਤੱਤੀਆਂ ਤਵੀਆਂ 'ਤੇ ਬੈਠ ਕੇ ਉਹ ਡੋਲੇ ਨਹੀਂ, ਦੁਨੀਆਂ ਨੂੰ ਪਿਆਰ ਹੀ ਇਹ ਦੇ ਗਿਆ ਕਿ ਡਿੱਗੇ ਨਾ ਡੋਲੇ, ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ ਜਿਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਹੈ, ਗੁਰੂ ਦੀ ਬਖਸ਼ਿਸ਼ ਵੱਸਦੀ ਹੈ, ਉਹ ਕਦੀ ਵੀ ਆਤਮਿਕ ਪੱਧਰ ਤੋਂ ਉਹਦਾ ਜੀਵਨ ਡੋਲਦਾ ਨਹੀਂ।
ਓਏ ਜੋ ਬੀਚ ਹਮ ਤੁਮ ਕਛ ਹੋਤੇ, ਤਿਨ ਕੀ ਬਾਤ ਬਿਲਾਨੀ।
ਹਜ਼ੂਰ ਆਖਦੇ ਨੇ ਬੰਦਗੀ ਐਸੀ ਦਾਤ ਹੈ, ਜਦੋਂ ਗੁਰੂ ਦੇ ਚਰਨਾਂ ਨਾਲ ਕੋਈ ਜੁੜਦਾ, ਓਏ ਜੋ ਬੀਚ ਹਮ ਤੁਮ ਕਛ ਹੋਤੇ, ਜਿਹੜੀ ਮੇਰ ਤੇਰ ਵਾਲੀ ਭਾਵਨਾ ਹੈ, ਕਹਿੰਦੇ ਨੇ ਉਹ ਬਿਲਕੁਲ ਮੁੱਕ ਗਈ। ਤਿੰਨ ਕੀ ਬਾਤ ਬੇਲਾਨੀ, ਉਹ ਬਾਤ ਉਹ ਗੱਲ ਜੀਵਨ ਵਿੱਚੋਂ ਚਲੀ ਗਈ। ਚੇਤੇ ਰਵੇ, ਹਕੂਮਤ ਜਦੋਂ ਹਮਲਾ ਕਰੇ, ਗੁਰਮੁਖੋ ਭਾਵੇਂ ਉਹ 18ਵੀਂ ਸਦੀ ਸੀ, ਭਾਵੇਂ 19ਵੀਂ ਸਦੀ, ਭਾਵੇਂ 20ਵੀਂ ਸਦੀ, ਭਾਵੇਂ ਜੂਨ 84, ਭਾਵੇਂ ਦਿੱਲੀ ਦਾ ਕਤਲੇਆਮ, ਚੇਤਾ ਰੱਖਿਓ, ਹਕੂਮਤ ਨਹੀਂ ਕਦੀ ਵੇਖਦੀ ਕਿ ਸਿੱਖ ਕਿੰਨਿਆਂ ਭਾਗਾਂ 'ਚ ਵੰਡਿਆ ਹੋਇਆ। ਹਕੂਮਤ ਸਿਰਫ ਇਹ ਵੇਖਦੀ ਹੈ ਇਹ ਸਿੱਖ ਹੈ, ਸਿਰਫ ਸਿੱਖ। ਬੇਨਤੀ ਹੈ ਅਸੀਂ ਆਪਣੇ ਆਪ ਨੂੰ ਵੰਡੀਏ ਨਾ, ਆਓ ਅੰਦਰ ਦੀ ਮੇਰ ਤੇਰ ਮੁਕਾ ਕੇ ਮਾਲਕ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਸਿੱਖ ਹੋਣ ਦਾ ਯਤਨ ਕਰੀਏ। ਸਾਹਿਬ ਕਹਿੰਦੇ ਜਿਹੜਾ ਨਾਮ ਨਾਲ ਜੁੜਿਆ ਉਹਦੇ ਅੰਦਰੋਂ ਮੇਰ ਤੇਰ ਦੀ ਬਾਤ ਸਦਾ ਲਈ ਮੁੱਕ ਜਾਂਦੀ ਹੈ।
ਅਲੰਕਾਰ ਮਿਲ ਥੈਲੀ ਹੋਈ ਹੈ, ਤਾਤੇ ਕਣਕ ਵਖਾਨੀ।
ਸੋਨੇ ਦੇ ਜਿਹੜੇ ਗਹਿਣੇ ਹੋਣ, ਜਦੋਂ ਉਹਨਾਂ ਨੂੰ ਢਾਲ ਕੇ ਫਿਰ ਇੱਕ ਡਲੀ ਰੂਪ ਦੇ ਦਿੱਤਾ ਜਾਏ, ਮਹਾਰਾਜ ਕਹਿੰਦੇ ਗਹਿਣੇ ਤੇ ਸੋਨੇ ਦੀ ਡਲੀ ਰੂਪ ਬਦਲੇਗਾ ਪਰ ਮੂਲ ਨਹੀਂ। ਗਹਿਣੇ ਨੂੰ ਵੀ ਸੋਨਾ ਹੀ ਕਿਹਾ ਜਾਏਗਾ ਤੇ ਡਲੀ ਨੂੰ ਵੀ ਸੋਨਾ ਕਿਹਾ ਜਾਏਗਾ। ਸਿੱਖ ਦਾ ਜੀਵਨ ਜਦੋਂ ਗੁਰੂ ਦੇ ਚਰਨਾਂ ਦੇ ਅਨੁਕੂਲ ਹੋ ਜਾਏ, ਉਹ ਮਾਲਕ ਦੇ ਚਰਨਾਂ ਦਾ ਰੂਪ ਹੋ ਜਾਂਦਾ ਹੈ। ਅਲੰਕਾਰ ਮਿਲ ਥੈਲੀ ਹੋਈ ਹੈ, ਤਾਂ ਤੇ ਕਣਕ ਵਖਾਨੀ। ਗਹਿਣਿਆਂ ਦਾ ਰੂਪ ਬਦਲ ਜਾਏ ਉਹ ਵੀ ਸੋਨਾ ਖਵਾਏਗਾ। ਬੰਦਗੀ ਨਾਲ ਜੁੜਿਆ ਜਦੋਂ ਗੁਰੂ ਦੇ ਚਰਨਾਂ ਨਾਲ ਜੁੜਦਾ, ਉਹ ਵੀ ਗੁਰੂ ਦੇ ਚਰਨਾਂ ਦੇ ਅਨੁਕੂਲ ਹੁੰਦਾ ਹੈ।
ਪ੍ਰਗਟਿਓ ਜੋਤ ਸਹਿਜ ਸੁਖ ਸੁਭਾ, ਬਾਜੇ ਅਨਹਤ ਬਾਨੀ।
ਸੱਚੇ ਸੁੱਚੇ ਹਿਰਦੇ ਦੇ ਵਿੱਚੋਂ ਪਰਮਾਤਮਾ ਪਿਤਾ ਦੀ ਰਹਿਮਤ ਹਿਰਦੇ ਵਿੱਚੋਂ ਉਪਜਦੀ ਹੈ, ਉਹ ਜੋਤ, ਉਹ ਰਹਿਮਤ ਇਸ ਜੀਵਨ ਵਿੱਚ ਜਨਮ ਲੈਂਦੀ ਹੈ। ਪ੍ਰਗਟਿਓ ਜੋਤ ਸਹਿਜ ਸੁਖ ਸ਼ੋਭਾ, ਬਾਜੇ ਅਨਹਤ ਬਾਨੀ। ਔਰ ਉਹਦੇ ਜੀਵਨ ਵਿੱਚ ਗੁਰੂ ਦੀ ਰਹਿਮਤ, ਗੁਰੂ ਕਾ ਅਨਹਦ ਨਾਦ ਜਿਹੜਾ ਹੈ ਉਹ ਸਦਾ ਹੀ ਵਸਦਾ ਹੈ।
ਕਹੋ ਨਾਨਕ ਨਿਹਚਲ ਘਰ ਬਾਂਧਿਓ, ਗੁਰ ਕੀਓ ਬੰਧਾਨੀ।
ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਜਾਣਾ, ਗੁਰੂ ਦੇ ਨਾਮ ਨੂੰ ਹਿਰਦੇ 'ਚ ਵਸਾਉਣਾ, ਰੱਬੀ ਬਾਣੀ ਦੀ ਵਿਚਾਰਧਾਰਾ ਜੀਵਨ ਵਿੱਚ ਵਸਾ ਲੈਣੀ, ਸਾਹਿਬ ਕਹਿੰਦੇ ਨੇ ਉਹ ਇਨਸਾਨ, ਉਹ ਬੰਦਾ, ਉਹ ਜਿੰਦ ਜੀਂਦੇ ਜੀ ਹੀ ਆਪਣੇ ਨਿਚਲ ਘਰ ਦੇ ਵਿੱਚ ਪਹੁੰਚ ਜਾਂਦਾ ਹੈ। ਧਿਆਨ ਦਿਓ, ਮੁਕਤੀ ਮਰਨ ਤੋਂ ਬਾਅਦ ਨਹੀਂ, ਮੁਕਤੀ ਜਿਉਂਦੇ ਜੀ ਹੈ। ਜਦੋਂ ਬਚਨ ਪੜੋਗੇ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸਉ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਬਿਯੋਗ। ਉਹਦੇ ਜੀਵਨ ਦੀ ਅਵਸਥਾ ਬਣ ਜਾਂਦੀ ਹੈ। ਤੇ ਸੱਚੇ ਪਾਤਸ਼ਾਹ ਜੀ ਦਾ ਬਚਨ ਪੜ੍ਹਦੇ ਹਾਂ ਕਿ ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੈ ਬਸੇਰਾ, ਨਿਜ ਕਰ ਮਹਿਲ ਪਾਵੋ, ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ। ਜੀਂਦੇ ਜੀ ਹੀ ਨਿਚਲ ਘਰ ਦੇ ਵਿੱਚ ਥਾਂ ਮਿਲਦਾ ਹੈ। ਸਤਿਗੁਰੂ ਰਹਿਮਤ ਕਰਨ, ਗੁਰੂ ਕਾ ਪਿਆਰ, ਗੁਰੂ ਕੀ ਵਿਚਾਰਧਾਰਾ ਸਾਡੇ ਸਭਨਾਂ ਦੇ ਹਿਰਦੇ 'ਚ ਵਸੇ। ਵਿਚਾਰਾਂ ਆਖਦਿਆਂ ਬੇਅੰਤ ਭੁੱਲਾਂ ਦੀ ਖਿਮਾ, ਸ਼ੁਕਰਾਨਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਮੂਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਆਪ ਰੱਬ ਵਰਗੀਆਂ ਸੰਗਤਾਂ ਦਾ ਜੋ ਪਿਆਰ ਬਖਸ਼ਦੇ ਹੋ। ਗੁਰਦੁਆਰਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀ ਮਾਨਵਤਾ ਦੇ ਚਰਨਾਂ 'ਚ ਬੇਨਤੀ ਹੈ ਕਿ ਸਰਬੱਤ ਗੁਰੂ ਖਾਲਸਾ ਸਾਧ ਸੰਗਤ ਜੀ, ਜੂਨ 1984 ਦਾ ਘੱਲੂਕਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸਿੱਖ ਜਥੇਬੰਦੀਆਂ, ਸਿੰਘ ਸਭਾਵਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਕੌਮੀ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਸਭ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਹਿਯੋਗ ਕਰੋ। ਆਪਾਂ ਸਾਰੇ ਇਕੱਠੇ ਹੋ ਕੇ ਚੜ੍ਹਦੀ ਕਲਾ ਵਿੱਚ ਸਮੂਹ ਸਿੰਘਾਂ ਦੀ ਯਾਦ ਮਨਾਈਏ। ਸਤਿਗੁਰੂ ਕਿਰਪਾ ਕਰਨ ਆਓ, ਆਖਰੀ ਬਚਨਾਂ ਨੂੰ ਇੱਕ ਵਾਰ ਪਿਆਰ ਵਿੱਚ ਰਲ ਕੇ ਸਾਰੇ ਹੀ ਪੜ੍ਹੀਏ ਜੀ।
ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਨੀ, ਕਹੋ ਨਾਨਕ ਨੇਹ ਚਲ ਘਰ ਬਾਂਧਿਓ, ਗੁਰ ਕੀਓ ਬੰਧਾਨੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।